ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾ ਐਸੋ ਅਚਰਜ ਦੇਖਿਓ ਕਬੀਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀ, ਅੰਤਰਜਾਮੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ, ਭਗਤ ਬਾਣੀ ਲਿਖਾਉਂਦੇ ਹੋਏ ਸਾਹਿਬ ਕਬੀਰ ਜੀ ਦੇ ਤਾਈਂ 14ਵੇਂ ਸ਼ਬਦ ਵਿੱਚ ਗੌੜੀ ਦੇ ਅੰਦਰ ਸਤਿਗੁਰੂ ਜੀ ਆਪਣੀ ਵੱਲੋਂ ਸਿਰੋ ਭਾਵ ਬਖਸ਼ਦੇ ਹਨ। ਇਹ ਸਿਰੋ ਭਾਵ ਪੰਜਵੇਂ ਪਾਤਸ਼ਾਹ ਜੀ ਦਾ ਸ਼ਬਦ ਹੈ। ਇਸੇ ਪ੍ਰਕਾਰ ਦਾ ਸਾਧ ਸੰਗਤ ਜੀ ਕਬੀਰ ਸਾਹਿਬ ਦਾ ਸ਼ਬਦ ਸੀ। ਸਤਿਗੁਰੂ ਜੀ ਨੇ ਕਬੀਰ ਸਾਹਿਬ ਦੇ ਸ਼ਬਦ ਨੂੰ ਨਾਲ ਲਾ ਕੇ ਲਿਖ ਦਿੱਤਾ ਹੈ। ਪੰਜਵੇਂ ਪਾਤਸ਼ਾਹ ਦਾ ਸ਼ਬਦ ਕਬੀਰ ਦੀ ਰਸਨਾ ਤੋਂ ਨਿਕਲਿਆ ਜਾਣ ਕੇ ਇਹ ਸਿਰੋ ਭਾਵ ਦਿੱਤਾ ਹੈ ਮਹਾਰਾਜ ਸਾਹਿਬ ਜੀ ਨੇ। ਕਬੀਰ ਦੀ ਬਾਣੀ ਤੇ ਗੁਰੂ ਅਰਜਨ ਦੇਵ ਦੀ ਬਾਣੀ ਇੱਕੋ ਹੀ ਰੂਪ ਹੈ। ਇਹ ਏਕਤਾ ਕਰਨ ਵਾਸਤੇ ਮਹਾਰਾਜ ਜੀ ਨੇ ਸਿੱਖਿਆ ਦਿੱਤੀ ਹੈ ਤੇ ਭਗਤ ਬਾਣੀ ਨੂੰ ਹੋਰ ਨਾ ਕੋਈ ਸਮਝੋ, ਇਹ ਗੁਰੂ ਸਾਹਿਬ ਦੇ ਦਰ ਚ ਪ੍ਰਵਾਨ ਹੋਈ ਹੈ। ਹਜ਼ੂਰ ਨੂੰ ਬਚਨ ਕੀਤੇ ਤੀਜੇ ਪਾਤਸ਼ਾਹ ਨਾਮਾ ਛੀਂਬਾ ਕਬੀਰ ਜੋਲਾਹਾ ਪੂਰੇ ਗੁਰ ਤੇ ਗਦ ਪਾਈ ਬ੍ਰਹਮ ਕੇ ਬੇਤੇ ਸ਼ਬਦ ਪਛਾਣੇ ਹੋਮੈ ਜਾਤ ਗਵਾਈ ਸੁਰ ਨਰ ਤਿਨਕੀ ਬਾਣੀ ਗਾਵੈ ਕੋਇ ਨਾ ਮੇਟੈ ਪਾਈ। ਇਹ ਸਭਨਾ ਦੇ ਗਾਉਣੇ ਜੋ ਗੁਰਬਾਣੀ ਦੇ ਨਾਲ ਮਹਾਰਾਜ ਸਾਹਿਬ ਜੀ ਨੇ ਭਗਤਾਂ ਨੂੰ ਮਿਲਣਾ ਕੀਤਾ ਹੈ, ਏਕਤਾ ਬਖਸ਼ੀ ਹੈ ਗਰੀਬ ਨਿਵਾਜ ਜੀ ਨੇ। ਜਿਵੇਂ ਗੰਗਾ ਆਲਕ ਨਦੀਆਂ ਸਮੁੰਦਰ ਚ ਰਲ ਕੇ ਸਮੁੰਦਰ ਦਾ ਰੂਪ ਹੋ ਜਾਂਦੀ ਹੈ, ਐ ਗੁਰੂ ਮਹਾਰਾਜ ਸਾਹਿਬ ਸਮੁੰਦਰ ਦੀ ਨਿਆਈ ਹੈ, ਉਹਨਾਂ ਦੇ ਵਿੱਚ ਨਦੀਆਂ ਦੀ ਨਿਆਈ ਭਗਤ ਮਿਲ ਕੇ ਮਹਾਰਾਜ ਦੀ ਜੋਤ ਚ ਮਿਲ ਚੁੱਕੇ ਹਨ। ਸੋ ਏਕਤਾ ਮਹਾਰਾਜ ਸਾਹਿਬ ਦਿਖਾਉਂਦੇ ਹਨ। ਇਉਂ ਗੌੜੀ ਕਬੀਰ ਸਾਹਿਬ ਜੀ ਦੇ ਨਾਲ ਲਾ ਕੇ ਲਿਖਿਆ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਨੇ ਆਪਣਾ ਮਹੱਲਾ ਲਿਖਿਆ ਹੈ।
ਐਸੋ ਅਚਰਜ ਦੇਖਿਓ ਕਬੀਰ,
ਸਾਹਿਬ ਕਬੀਰ ਜੀ ਆਪਣੇ ਆਨੰਦ ਵਿੱਚ ਬੈਠੇ ਸਨ, ਸਤਸੰਗੀ ਲੋਕ ਆ ਕੇ ਦਰਸ਼ਨ ਕਰਿਆ ਕਰਦੇ ਤੇ ਇੱਕ ਪ੍ਰੇਮੀ ਨੇ ਆ ਕੇ ਸਾਹਿਬ ਕਬੀਰ ਜੀ ਦੇ ਪਾਸ ਇਸ ਤਰ੍ਹਾਂ ਅਚਰਜ ਗੱਲ ਦੱਸੀ। ਕਹਿਣ ਲੱਗਾ, ਹੇ ਕਬੀਰ ਮੈਂ ਇੱਕ ਐਸਾ ਅਚਰਜ ਵੇਖ ਕੇ ਆਇਆ ਹਾਂ।
ਦਦ ਕਹਿ ਭੁੱਲੈ ਬਿਰੋਲੈ ਨੀਰ,
ਗਰੀਬ ਨਵਾਜ ਦਹੀਂ ਦੇ ਭੁਲੇਖੇ ਚ ਬਰੋਲੈ ਨੀਰੀ ਕਮਾਈ, ਤੜਕੇ ਉੱਠ ਕੇ ਦੁੱਧ ਨੂੰ ਰਿੜਕਣ ਲੱਗੀ, ਦੁੱਧ ਦੇ ਪਾਸ ਪਾਣੀ ਦਾ ਚਾਟਾ ਭਰਿਆ ਹੋਇਆ ਸੀ, ਉਹਨੂੰ ਦੁੱਧ ਦਾ ਰਿੜਕਣਾ ਚੇਤਾ ਭੁੱਲ ਗਿਆ, ਪਾਣੀ ਵਾਲੇ ਚਾਟੇ ਚ ਮਧਾਣਾ ਪਾ ਕੇ ਰਿੜਕਣ ਲੱਗ ਗਈ। ਜਦੋਂ ਦਿਨ ਚੜੇ ਵੇਖਣ ਲੱਗੀ ਪਾਣੀ ਵੇਖਿਆ, ਝਾਗਾ ਹੀ ਵੇਖੀ, ਵਿੱਚੋਂ ਮੱਖਣ ਨਾ ਨਿਕਲਿਆ, ਹੈਰਾਨ ਹੋ ਗਈ ਵੇਖ ਕੇ। ਕਹਿੰਦੀ ਮੈਂ ਤਾਂ ਗਲਤੀ ਦੇ ਨਾਲ ਪਾਣੀ ਵਿੱਚ ਮਧਾਣਾ ਪਾ ਕੇ ਰਿੜਕਦੀ ਰਹੀ ਹਾਂ ਤੇ ਦੁੱਧ ਦੇ ਭੁਲੇਖੇ ਦਹੀਂ ਦੇ ਭੁਲੇਖੇ ਰਿੜਕ ਨਹੀਂ ਸਕੀ। ਇਹ ਬੜਾ ਅਚਰਜ ਵੇਖਿਆ ਕਿ ਦਹੀਂ ਨੂੰ ਛੱਡ ਕੇ ਭੁਲੇਖੇ ਨਾਲ ਪਾਣੀ ਨੂੰ ਰਿੜਕਦੀ ਰਹੀ ਹੈ, ਇੱਕ ਇਹ ਅਚਰਜ ਦੇਖਿਆ। ਹੋਰ ਅੱਗੋਂ ਬੋਲਿਆ, ਮਹਾਰਾਜ ਮੈਂ ਵੀ ਅਚਰਜ ਵੇਖ ਕੇ ਆਇਆ ਕੁਝ। ਤਾਂ ਸਾਹਿਬ ਕਬੀਰ ਜੀ ਕਹਿੰਦੇ ਤੂੰ ਕੀ ਵੇਖ ਕੇ ਆਇਆ ਭਾਈ ਕਹੋ। ਤਾਂ ਕਹਿੰਦਾ ਹੈ,
ਰਹਾਉ ਹਰੀ ਅੰਗੂਰੀ ਗਦਹਾ ਚਰੈ,
ਰਹਾਉ ਬਸਰਾਮ ਸਥਾਈ ਕਹਿ ਕੇ ਉਚਾਰਨ ਕਰਦੇ ਹਨ। ਕਹਿੰਦੇ ਹਰੀ ਅੰਗੂਰੀ ਗਦਹਾ ਚਰੈ, ਹਰੀ ਹਰੀ ਨਵੀਂ ਉੱਗੀ ਹੋਈ ਅੰਗੂਰੀ ਜਿਹੜੀ ਹੈ ਖੇਤਾਂ ਦੇ ਅੰਦਰ ਕੁੰਬਲਾ, ਗਧਾ ਜਿਹੜਾ ਸੀ ਉਸ ਨੂੰ ਚੱਲ ਰਿਹਾ ਸੀ।
ਨਿਤ ਉੱਠ ਹਾਸਾ ਹੀ ਗੈ ਮਰੈ,
ਲੋਕਾਂ ਦੀਆਂ ਖੇਤੀਆਂ ਚੱਲ ਚੱਲ ਕੇ ਨਿਤ ਪਰਤੀ ਉੱਠ ਕਰਕੇ ਹਾਸਾ ਹੈ, ਜੋ ਦੰਦ ਕੱਢਦਾ ਸੀ ਉਹ ਹੱਸਦਾ ਸੀ ਤੇ ਮਗਰੋਂ ਹੀਂਗਦਾ ਸੀ, ਅੱਜ ਉਹ ਜੱਟਾਂ ਨੂੰ ਕੁੱਟ ਕੇ ਮਾਰ ਦਿੱਤਾ ਖੇਤੀਆਂ ਚੜਦਾ ਜਾਣ ਕੇ, ਇਸ ਪ੍ਰਕਾਰ ਮਰ ਗਿਆ ਹੈ। ਇਹ ਮਨਾ ਮੈਂ ਉਸ ਚਰਜ ਵੇਖ ਕੇ ਆਇਆ ਹਾਂ।
ਮਾਤਾ ਪੈਸਾ ਅਮੋਹਾ ਜਾ,
ਤੀਜਾ ਪ੍ਰੇਮੀ ਬੋਲਿਆ ਮੈਂ ਮਹਾਰਾ ਹੋਰ ਚਰਜ ਵੇਖ ਕੇ ਆਇਆ। ਸੁਣੋ, ਇੱਕ ਮਸਤ ਪੈਸਾ ਝੋਟਾ ਸੀ, ਮੈਂ ਅਮੋਹਾ ਜਾ ਅਮੋੜ ਹੀ ਜਾਂਦਾ ਸੀ, ਜਿਹੜਾ ਉਹਨੂੰ ਰੋਕੇ ਉਹਦੀ ਵੱਲ ਨੂੰ ਆ ਕੇ ਢਾ ਲੈਂਦਾ ਸੀ, ਉਹਨੂੰ ਦੇਖ ਦਿੰਦਾ ਸੀ ਥੱਲੇ, ਉਹਦੇ ਸੱਟਾਂ ਮਾਰਦਾ ਸੀ, ਇਸ ਪ੍ਰਕਾਰ ਦਾ ਮਸਤ ਝੋਟਾ ਸੀ, ਅਮੋੜ ਹੀ ਜਾਂਦਾ ਸੀ ਉਹ।
ਕੁਦ ਕੁਦ ਚਰੈ ਰਸਾਤਲ ਪਾ,
ਲੋਕਾਂ ਨੂੰ ਸੋਚਿਆ ਵੀ ਇਹ ਤਾਂ ਸਾਂਭਿਆ ਨੀ ਜਾਂਦਾ, ਕਿਵੇਂ ਕਰੀਏ, ਟੋਆ ਵੱਡਾ ਭਾਰੀ ਪੱਟ ਲਿਆ, ਉਹਦੇ ਉੱਤੇ ਹਰੇ ਹਰੇ ਕੱਖ ਰੱਖ ਦਿੱਤੇ ਤੇ ਉਧਰੋਂ ਉਸ ਖਾਤੇ ਦੇ ਪਾਸੋਂ ਟੋਏ ਦੇ ਪਾਸੋਂ ਹੋ ਕੇ ਵੰਗਾਰਿਆ, ਝੋਟਾ ਸਿੱਧਾ ਆਇਆ ਉਸ ਆਦਮੀ ਵੱਲ, ਉਹ ਕੁਦ ਕੁਦ ਕੇ ਚਰ ਜਾਂਦਾ ਸੀ ਜਿਹੜਾ ਖੇਤੀਆਂ ਨੂੰ। ਤੇ ਉਹ ਟੋਏ ਵਿੱਚ ਪਾ ਦਿੱਤਾ। ਕਹਿੰਦੇ ਭਾਈ ਕਿ ਹੁਣ ਖਰਾਸ ਨਾਲ ਜੋੜਿਆ ਜਾਊ, ਵਿਚਾਰਾ ਉੱਥੇ ਜੁੜਿਆ ਰਹੂ, ਇਹ ਹਾਲਤ ਉਹਦੀ ਹੋਵੇਗੀ। ਐਸਾ ਅਸਚਰਜ ਵੇਖਿਆ ਹੈ।
ਕਹੋ ਕਬੀਰ ਪ੍ਰਗਟ ਭਈ ਖੇਡ।
ਸ੍ਰੀ ਕਬੀਰ ਸਾਹਿਬ ਜੀ ਕਹਿੰਦੇ ਹੋਰ ਕੋਈ ਅਸਚਰਜ ਦੱਸੋ। ਕਹਿਣ ਲੱਗੇ ਮਹਾਰਾਜ ਕਬੀਰ ਸਾਹਿਬ ਜੀ ਕਹਿੰਦੇ ਹਾਂ ਇਸ ਚਰਜ ਖੇਲ ਪ੍ਰਗਟ ਹੋਈ ਹੈ।
ਲੇਲੇ ਕਹੋ ਚੁੰਗੈ ਨਿਤ ਭੇਡ।
ਲੇਲਿਆਂ ਨੂੰ ਮਾਰਾ ਭੇਡਾਂ ਨੂੰ ਲੇਲੇ ਚੁੰਗਦੇ ਹੁੰਦੇ ਹੈ, ਪਰ ਲੇਲਿਆਂ ਦੇ ਤਾਂ ਭੇਡ ਚੁੰਗਦੀ ਅਸੀਂ ਵੇਖਿਆ ਹੈ। ਬੜਾ ਅਸਚਰਜ ਵੇਖਿਆ ਹੈ। ਲੇਲੇ ਕੌਣ ਹੈ? ਧੀਆਂ ਪੁੱਤ। ਉਹਨਾਂ ਦੇ ਪੈਸੇ ਲੈ ਕੇ ਮਾਪੇ ਗੁਜ਼ਾਰਾ ਕਰਦੇ ਹੈ। ਇਹ ਅਸਚਰਜ ਵੇਖ ਕੇ ਆਏ ਹਾਂ ਅਸੀਂ।
ਰਾਮ ਰਾਮ ਤੋਂ ਮਤ ਪ੍ਰਗਟੀ ਆਈ।
ਰਾਮ ਦੇ ਨਾਮ ਉਚਾਰਨੇ ਕਰਕੇ ਸਾਡੇ ਅੰਦਰ ਮਤ ਬੁੱਧ ਪ੍ਰਗਟ ਹੋਇਆ ਹੀ ਹੈ। ਕਬੀਰ ਜੀ ਕਹਿੰਦੇ
ਕਹੋ ਕਬੀਰ ਗੁਰ ਸੋਝੀ।
ਕਬੀਰ ਜੀ ਕਹਿੰਦੇ ਗੁਰੂ ਸਾਹਿਬ ਨੂੰ ਸਮਝ ਪਾ ਦਿੱਤੀ ਹੈ। ਇਸ ਪ੍ਰਕਾਰ ਅਸਚਰਜ ਖੇਲ ਹੈ ਵੇਖਣਾ ਕੀਤਾ। ਇਹ ਜਿਹੜਾ ਅਸਚਰਜ ਖੇਲ ਦੱਸਿਆ ਦੁਨੀਆਂ ਦਾ ਸਾਖੀਆਂ ਦਾ, ਤਾਂ ਸਾਹਿਬ ਕਬੀਰ ਜੀ ਦੱਸਦੇ ਹਨ ਸੁਣੋ।
ਐਸੋ ਅਚਰਜ ਦੇਖਿਓ ਕਬੀਰ।
ਇਹ ਭਾਈ ਕਬੀਰ ਸਾਹਿਬ ਜੀ ਕਹਿੰਦੇ ਮੈਂ ਵੀ ਬੜਾ ਅਸਚਰਜ ਐਸਾ ਵੇਖਿਆ ਸੁਣੋ।
ਦੱਦ ਕਹਿ ਭੁੱਲੇ ਬਿਰੁਲੇ ਨੀਰ।
ਕਹਿੰਦੇ ਦਹੀਂ ਦੇ ਭੁਲੇਖੇ ਪਾਣੀ ਰਿੜਕਦੇ ਹੈ। ਦਹੀਂ ਕੌਣ ਆ ਜਿਹਦੇ ਚੋਂ ਮੱਖਣ ਨਿਕਲਣਾ? ਉਹ ਹੈ ਨਿਸ਼ਕਾਮ ਕਰਮ ਹੈ, ਦਹੀਂ ਦੀ ਨਿਆਈ। ਉਹਨੂੰ ਤਾਂ ਭੁਲਾ ਦਿੱਤਾ, ਛੱਡ ਦਿੱਤਾ ਹੈ, ਤੇ ਸਕਾਮ ਕਰਮ ਰੂਪੀ ਪਾਣੀ ਰਿੜਕਦੇ ਹੈ ਜਿਨ੍ਹਾਂ ਵਿੱਚੋਂ ਵਿਸ਼ੇ ਦੀ ਝੱਗ ਤੋਂ ਬਿਨਾਂ ਕੱਖ ਨਹੀਂ ਮਿਲਣਾ। ਸੋ ਇਸ ਪ੍ਰਕਾਰ ਦੀ ਹਾਲਤ ਹੋ ਰਹੀ। ਮੈਂ ਵੀ ਇਹ ਬੜਾ ਅਸਚਰਜ ਵੇਖਿਆ ਹੈ।
ਰਹਾਉ ਹਰੀ ਅੰਗੂਰੀ ਗਧਾ ਚਰੈ।
ਅਤੇ ਹਰੀਆਂ ਅੰਗੂਰੀਆਂ ਪਰਾਏ ਹੱਕਾਂ ਨੂੰ, ਗਧੇ ਦੀ ਖੋਤੇ ਦੀ ਨਿਆਈ, ਜਿਹੜੇ ਲੋਕ ਚਰਦੇ ਹੈ ਬਗਾਨਾ ਹੱਕ ਚਰਦੇ ਹਨ, ਖਾਂਦੇ ਹਨ, ਪਰਾਏ ਹੱਕ ਨੂੰ ਤੱਕਦੇ ਹਨ।
ਨਿਤ ਉੱਠ ਹਾਸੈ ਹੀ ਗੈ ਮਰੈ।
ਨਿਤਾ ਪਰਤੀ ਉੱਠ ਕਰਕੇ ਸੱਥ ਵਿੱਚ ਹੱਸਦੇ ਹੈ। ਕਹਿ ਵੇਖਿਆ ਮੇਰੇ ਵਰਗਾ ਕੋਈ ਕੰਮ ਕਰ ਸਕਦਾ? ਦੰਦੀਆਂ ਕੱਢਦੇ ਵੇਖ ਵੇਖ ਕੇ ਲੋਕਾਂ ਨੂੰ ਮਖੌਲ ਕਰਦੇ ਹੈ, ਅਤੇ ਹਿੰਗੇ ਹੰਕਾਰ ਕਰਦੇ ਕਿ ਮੇਰੇ ਵਰਗਾ ਇਹ ਜੇ ਗੁਪਤ ਥਾਵਾਂ ਚ ਨਹੀਂ ਕੋਈ ਪਹੁੰਚ ਸਕਦਾ। ਅੰਤ ਨੂੰ ਲੋਕਾਂ ਨੇ ਚਿਪ ਕੇ ਮਾਰਤਾ, ਕਹਿੰਦੇ ਮਰ ਗਿਆ। ਇਸ ਪ੍ਰਕਾਰ ਕਾਮੀ ਆਦਮੀ ਜਿਹੜੇ ਹੈ ਉਹ ਗਧੇ ਦੀ ਨਿਆਈ ਪਰਾਏ ਹੱਕਾਂ ਰੂਪੀ ਹਰੀ ਅੰਗੂਰੀ ਚੱਲਦੇ ਹੈ। ਉਹਨਾਂ ਦਾ ਪ੍ਰਤੀ ਉੱਠ ਕੇ ਹੱਸਦੇ ਕਿ ਸਾਡੇ ਵਰਗਾ ਕਿਸੇ ਨੇ ਕਰਤੱਬ ਨਹੀਂ ਕਰਨਾ। ਅੰਤ ਨੂੰ ਹਿੰਗੇ ਹੰਕਾਰੀਆਂ ਨੂੰ ਮਾਰ ਦਿੱਤਾ ਜਾਂਦਾ ਹੈ।
ਮਾਤਾ ਪੈਸਾ ਅਮੋਹਾ ਜਾ।
ਫਿਰ ਕਹਿੰਦੇ ਹੋਰ ਅਸਚਰਜ ਸੁਣੋ। ਮਾਤਾ ਪੈਸਾ ਅਮੋਹਾ ਜਾ, ਮਸਤ ਝੋਟੇ ਦੀ ਨਿਆਈ। ਅਮੋੜ ਹੋ ਕੇ ਜਿਹੜਾ ਆਦਮੀ ਝੋਟੇ ਦੀ ਨਿਆਈ ਦੁਨੀਆਂ ਦੇ ਹੱਕਾਂ ਨੂੰ ਲਤਾੜਦਾ ਰਹਿੰਦਾ ਹੈ, ਅਮੋੜ ਹੋ ਕੇ ਤੁਰਿਆ ਫਿਰਦਾ ਹੈ ਕਿ ਜੋ ਮੈਂ ਚਾਹਾਂ ਕਿਸੇ ਨੂੰ ਮੈਂ ਕੈਦ ਕਰਾ ਦਿਆਂ, ਕਿਸੇ ਨੂੰ ਰਿਹਾਅ ਕਰਾ ਦਿਆਂ, ਮੇਰੇ ਹੱਥ ਵਿੱਚ ਹੈ। ਐ ਮਸਤ ਹੋ ਕੇ ਅਮੋੜ ਹੋਇਆ ਝੋਟੇ ਵਾਂਗੂ ਜਿਹੜਾ ਜਾਂਦਾ ਹੈ।
ਕੁਦ ਕੁਦ ਚਰੈ ਰਸਾਤਲ ਪਾ।
ਉਹ ਪਰਾਏ ਹੱਕਾਂ ਨੂੰ ਕੁਦ ਕੁਦ ਕੇ ਬਗਾਨੀਆਂ ਚ ਖੇਤੀਆਂ ਨੂੰ ਚਰ ਜਾਂਦਾ ਹੈ। ਰਸਾਤਲ ਪਾਇਆ ਤੂੰ ਨਰਕ ਰੂਪੀ ਟੋਏ ਚ ਪਾਇਆ ਜਾਂਦਾ ਹੈ। ਇਹ ਹਾਲਤ ਹੁੰਦੀ ਹੈ ਉਹਨਾਂ ਦੀ।
ਕਹੋ ਕਬੀਰ ਪ੍ਰਗਟ ਭਈ ਖੇਡ।
ਸਾਹਿਬ ਕਬੀਰ ਜੀ ਕਹਿੰਦੇ ਬੜੀ ਇਸ ਚਰਜ ਖੇਲ ਪ੍ਰਗਟ ਹੋ ਗਈ ਹੈ।
ਲੇਲੇ ਕਹੋ ਚੁੰਗੈ ਨਿਤ ਭੇਡ।
ਲੇਲੇ ਜਿਹੜੇ ਧੀਆਂ ਪੁੱਤਰ ਹੈ ਉਹਨਾਂ ਦੇ ਪੈਸੇ ਲੈ ਕੇ ਕਬੀਰ ਕੋ ਹੈ, ਲੜਕਾ ਵੇਚੀ ਲੜਕੀ ਵੇਚੀ ਵੇਚੈ ਕੋਏ, ਸਾਂਝਾ ਕਰੇ ਕਬੀਰ ਸਿੰਘ ਹਰ ਸਿੰਘ ਵੰਝ ਕਰੇ। ਕਬੀਰ ਕਹਿੰਦਾ ਕੋਈ ਤਾਂ ਲੜਕਿਆਂ ਨੂੰ ਵੇਚਦਾ। ਕਹਿੰਦੇ ਇੰਨੇ ਹਜ਼ਾਰ ਰੁਪਇਆ ਦੇਵੇਂਗਾ ਤਾਂ ਤੇਰਾ ਸਾਕ ਲਵਾਂਗਾ। ਕਈ ਲੜਕੀਆਂ ਵੇਚਦੇ ਦੋ ਦੋ ਹਜ਼ਾਰ ਰੁਪਇਆ ਮੁੱਲ ਪਾਉਂਦੇ ਹੈ। ਸੋ ਸਾਂਝਾ ਕਰੇ ਕਬੀਰ ਕਹਿੰਦਾ ਮੇਰੇ ਨਾਲ ਹੁਣ ਸਾਂਝ ਕਰਨੀ ਚਾਹੁੰਦੇ ਹੈ ਵੀ ਹਰ ਸਿਓ ਬਣ ਕਰੇ ਹਰੀ ਨਾਲ ਵਪਾਰ ਕਰ, ਦੱਸੋ ਇਹ ਗੱਲ ਕਿਵੇਂ ਬਣੇ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਫਰਮਾਉਂਦੇ ਹਨ।
ਲੇਲੇ ਕਹੋ ਚੁੰਗੈ ਨਿਤ ਭੇਡ।
ਆਪਣੇ ਧੀਆਂ ਤੇ ਪੁੱਤਰਾਂ ਦੇ ਪੈਸੇ ਲੈ ਕੇ ਗੁਜ਼ਾਰਾ ਕਰਦੇ ਹੈ, ਭੇਡਾਂ ਦੀ ਨਿਆਈ ਜਿਹੜੇ ਮਾਪਿਓ ਨਿਤ ਚੁੰਘਦੇ ਹੈ, ਅਹੀ ਜੀ ਹਾਲਤ ਹੋ ਰਹੀ ਹੈ।
ਰਾਮ ਰਾਮ ਤੋਂ ਮਤ ਪ੍ਰਗਟੀ ਆਈ।
ਇਸੇ ਤਰ੍ਹਾਂ ਲੇਲਿਆਂ ਦੀ ਨਿਆਈ ਕੌਣ? ਪਦਾਰਥ ਹੈ, ਬੁੱਧੀ ਤੋਂ ਪੈਦਾ ਹੋਏ। ਇਹਦੇ ਪੁੱਤਰਾਂ ਦੀ ਨਿਆਈ ਭੇਡ ਕੌਣ? ਬੁੱਧੀ। ਇਹ ਪਦਾਰਥਾਂ ਨੂੰ ਚੁੰਘਦੀ ਹੈ, ਇਹ ਪਦਾਰਥਾਂ ਨੂੰ ਚੂੰਡਦੀ ਰਹਿੰਦੀ ਹੈ ਹਰ ਵਕਤ।
ਰਾਮ ਰਾਮ ਤੋਂ ਮਤ ਪ੍ਰਗਟੀ ਆਈ।
ਰਾਮ ਪਰਮੇਸ਼ਰ ਦਾ ਨਾਮ ਉਚਾਰਨੇ ਕਰਕੇ ਸਾਡੇ ਅੰਦਰ ਸ਼ੁੱਧ ਮਤ ਪ੍ਰਗਟ ਹੋਇਆ ਹੀ ਹੈ।
ਕਹੋ ਕਬੀਰ ਗੁਰ ਸੋਝੀ
ਜਾਂ ਲੇੜੇ ਕੋ ਚੁੰਘੈ ਨਿਤ ਭੇਡ। ਲੇੜੇ ਕੌਣ ਹੈ? ਜੀਵ। ਭੇਡ ਕੌਣ ਹੈ? ਅਵਿਦਿਆ। ਅਵਿਦਿਆ ਮਾਂ ਹੈ ਜੀਵਾਂ ਦੀ। ਇਹਨਾਂ ਨੂੰ ਚੁੰਗੀ ਜਾਂਦੀ ਹੈ, ਇਹਨਾਂ ਨੂੰ ਖਾਈ ਪੀ ਜਾਂਦੀ ਹੈ, ਭੋਗਾਂ ਵਿੱਚ ਲਾ ਛੱਡਦੀ ਹੈ।
ਰਾਮ ਰਮਤ ਮਤ ਪ੍ਰਗਟੀ,
ਰਾਮ ਦਾ ਨਾਮ ਰਮਤ ਉਚਾਰਨੇ ਕਰਕੇ ਸਾਡੇ ਅੰਦਰ ਗੁਰਮਤ ਪ੍ਰਗਟ ਹੋਇਆ। ਸ਼ੁੱਧ ਬੁੱਧ
ਕਹੋ ਕਬੀਰ ਗੁਰ ਸੋਝੀ ਪਾਈ।
ਕਬੀਰ ਸਾਹਿਬ ਜੀ ਕਹਿੰਦੇ ਨੇ ਗੁਰੂ ਸਾਹਿਬ ਜੀ ਨੇ ਇਸ ਪ੍ਰਕਾਰ ਦੀ ਸੋਝੀ ਸਾਨੂੰ ਸਮਝ ਪਾ ਦਿੱਤੀ ਹੈ ਕਿ ਸੰਸਾਰ ਇਸ ਪ੍ਰਕਾਰ ਦਾ ਹੈ, ਸਭ ਭੁਲੇਖੇ ਚ ਪੈ ਕੇ ਅਗਿਆਤ ਕੰਮ ਕਰਨੋਂ ਨਹੀਂ ਹਟਦਾ। ਇਹ ਗੁਰਾਂ ਨੂੰ ਸਮਝ ਪਾ ਦਿੱਤੀ ਹੈ ਸਾਡੇ ਤਾਈ। ਇਸੇ ਪ੍ਰਕਾਰ
ਐਸੋ ਅਚਰਜ ਦੇਖਿਓ ਕਬੀਰ,
ਕਬੀਰ ਜੀ ਕਹਿੰਦੇ ਐਸਾ ਅਚਰਜ ਸਰੂਪ ਬ੍ਰਹਮ ਹੈ ਜਿਹੜਾ ਉਹ ਅਸੀਂ ਦੇਖਣਾ ਕੀਤਾ ਹੈ।
ਦਦ ਕਹਿ ਭੋਲੇ ਬਿਰੋਲੇ ਨੀਰ,
ਕਹਿੰਦੇ ਦਦ ਕਹਿ ਭੋਲੇ ਬਿਰੋਲੇ ਨੀਰ। ਨੀਰ ਪਾਣੀ ਸਕਾਮ ਕਰਮਾਂ ਦੇ ਤਾਈ ਭੋਲੇ ਭੁਲਾ ਦਿੱਤਾ ਹੈ ਗੁਰਮੁਖਾਂ ਨੇ ਜਦੋਂ ਅਚਰਜ ਸਰੂਪ ਨੂੰ ਵੇਖਿਆ ਹੈ। ਤੇ ਦਦ ਕਹਿ ਨਿਸਕਾਮ ਕਰੋ ਵੀ ਦਹੀਂ ਦੇ ਤਾਈ ਬਰੋਲਾ ਰਿੜਕਦੇ ਵਿਵੇਕ ਰੂਪੀ ਮਧਾਣੀ ਪਾ ਕੇ ਜਿਸ ਵਿਚੋਂ ਬ੍ਰਹਮਾਨੰਦ ਰੂਪੀ ਮੱਖਣ ਨਿਕਲ ਆਉਂਦਾ ਹੈ। ਇਹ ਪਾਣੀ ਦੇ ਤਾਈ ਭੋਲਾ ਭੁਲਾ ਤਾ ਸਕਾਮ ਕਰਮਾਂ ਨੂੰ, ਦਹੀਂ ਨਿਸਕਾਮ ਕਰਮਾਂ ਦੇ ਤਾਈ ਰਿੜ ਕਰਕੇ ਬ੍ਰਹਮਾਨੰਦ ਰੂਪੀ ਮੱਖਣ ਕੱਢਦੇ ਹਨ। ਇਹ ਬਰੋਲ ਕੇ ਰਿੜਕ ਕੇ ਵਿਵੇਕ ਰੂਪੀ ਮਧਾਣੀ ਪਾ ਕੇ ਦੇਹ ਰੂਪੀ ਚਾਟੀ ਵਿਚ
ਰਹਾਓ ਹਰੀ ਅੰਗੂਰੀ ਗਧਾ ਚਰੈ,
ਕਹਿੰਦੇ ਹਰੀ ਅੰਗੂਰੀ ਗਧਾ ਚਰੈ। ਅੱਗੇ ਕਹਿੰਦੇ ਹਰੀ ਅੰਗੂਰੀ, ਹਰੀ ਜੋ ਹੈ ਅੰਗ ਪਿਆਰਾ, ਪੂਰੀ ਹਿਰਦਿਆਂ ਦੇ ਅੰਦਰ ਸਾਰਿਆਂ ਦੇ ਹਿਰਦਿਆਂ ਦੇ ਅੰਦਰ ਹਰੀ ਪਰਮੇਸ਼ਵਰ ਹੈ। ਉਸਦੇ ਤਾਈ ਚਰੈ ਵਿਚਰਦੇ ਹੈ, ਉਸ ਦੇ ਵਿੱਚ ਗਦ ਜਿਹੜੇ ਦੁੱਖ ਹਨਗੇ ਉਹ ਨਾਸ਼ ਹੋ ਗਏ ਹੈ, ਸਾਰੇ ਦੁੱਖਾਂ ਦੀ ਨਿਵਰਤੀ ਹੋ ਗਈ ਹੈ।
ਨਿਤ ਉਠ ਹੱਸ ਹੀ ਗਏ ਮਰੈ,
ਹਰੀ ਜੋ ਅੰਗ ਪਿਆਰਾ ਉਰੀ ਹਿਰਦੇ ਵਿਚੋਂ ਜਾਣ ਲਿਆ ਤੇ ਉਸ ਵਿਚ ਚਰੈ ਵਿਚਰਦੇ ਹਨ ਤੁਰਿਆ ਪਦ ਵਿਚ। ਗਦ ਜਿਹੜੇ ਰੋਗ ਸੀ ਉਹ ਹਾਰ ਨਾਸ ਹੋ ਗਏ ਹੈ।
ਨਿਤ ਉਠ ਹੱਸ ਹੀ ਗਏ ਮਰੈ,
ਕਹਿੰਦੇ ਹਨ ਨਿਤ ਉਠ ਹੱਸ ਹੀ ਗਏ ਮਰੈ। ਇਹ ਜਿਹੜਾ ਸੰਸਾਰ ਨੂੰ ਨਿਤ ਮੰਨੀ ਬੈਠੇ ਸੀ ਇਹ ਅੰਦਰੋਂ ਉੱਠ ਗਿਆ ਹੈ, ਨਿਵਿਰਤ ਹੋ ਗਿਆ ਹੈ ਹੁਣ। ਅਤੇ ਹੱਸ ਬ੍ਰਹਮਾਨੰਦ ਨੂੰ ਪਾ ਕੇ ਹੱਸਦੇ ਹਾਂ ਤੇ ਹਿੰਗਾ ਹੰਕਾਰ ਸਾਡਾ ਮਰ ਗਿਆ ਹੈ, ਹੰਕਾਰ ਦੀ ਨਿਵਰਤੀ ਕਰ ਲਈ ਹੈ।
ਮਾਤਾ ਪੈਸਾ ਅਮੋਹਾ ਜਾਏ,
ਅੱਗੇ ਪੈਸੇ ਝੋਟੇ ਦੀ ਨਹੀਂ ਆਈ, ਇਹ ਅਮੋੜ ਹੋ ਕੇ ਵਗਦਾ ਸੀ, ਹੁਣ ਕਹਿੰਦੇ ਪੈਸਾ ਪਰਮੇਸ਼ਰ ਦੇ ਭੈ ਦੇ ਸਹਿਤ ਹੋ ਗਿਆ ਇਹ ਸਾਡਾ ਚਿੱਤ। ਇਹ ਹੁਣ ਭੈ ਦੇ ਸਹਿਤ ਹੋ ਕੇ ਪਰਮੇਸ਼ਰ ਦੇ ਮਾਤਾ ਮਸਤ ਹੋ ਗਿਆ ਮਹਾਰਾਜ ਦੇ ਆਨੰਦ ਵਿਚ। ਅਮੋਹਾ ਜਾਏ ਅੱਗੇ ਮੋਹ ਵਿਚ ਤੁਰਿਆ ਫਿਰਦਾ ਸੀ, ਹੁਣ ਨਿਰਮੋਹ ਵਿਰਾਗ ਅਵਸਥਾ ਚ, ਨਿਰਮੋਹ ਅਵਸਥਾ ਚ ਜਾ ਰਿਹਾ ਜਿੱਥੇ ਕੋਈ ਮੋਹ ਨਹੀਂ ਹੈ ਕਿਸੇ ਪਦਾਰਥ ਦਾ।
ਕੁਦ ਕੁਦ ਚਰੈ ਰਸਾਤਲ ਪਾਏ,
ਕਹਿੰਦੇ ਹਨ ਕੁਦ ਕੁਦ ਚਰੈ ਰਸਾਤਲ ਪਾਏ। ਅੱਗੇ ਕਹਿੰਦੇ ਹਨ ਕੁਦ ਕੁਦ ਚਰੈ, ਦੇਹ ਮਾਨ ਵੱਲੋਂ ਵੀ ਕੁਦ ਗਿਆ ਅਤੇ ਸਥੂਲ ਮਾਨ ਵੱਲੋਂ ਸੂਖਮ ਵਾਸ਼ਨਾ ਵੱਲੋਂ ਵੀ ਕੁਦ ਕੁਦ ਕੇ ਇਹ ਚੜ ਗਿਆ ਤੁਰਿਆ ਪਦ ਵਿਚ। ਇਸ ਪ੍ਰਕਾਰ ਹੈ ਕਹਿੰਦੇ ਕੁਦ ਕੁਦ ਚਰਿਆ, ਕੁਦ ਕੇ ਸਵਰਗ ਦੇ ਸੁਖ ਨੂੰ ਵੀ ਚੜ ਗਿਆ, ਕੁਦ ਕਰਕੇ ਆਪਣੇ ਬ੍ਰਹਮ ਲੋਕ ਦੇ ਸੁਖ ਨੂੰ ਵੀ ਕੁਦ ਕੇ ਚੜ ਗਿਆ। ਅੱਗੇ
ਰਸਾਤਲ ਪਾਏ,
ਜਿਹੜਾ ਇਸ ਪ੍ਰਕਾਰ ਤੁਰਿਆ ਪਦ ਵੀ ਚੜ ਗਿਆ, ਬ੍ਰਹਮ ਲੋਕ ਦੀ ਇੱਛਾ ਉਹਨੂੰ ਵੀ ਅਭਾਵ ਸਮਝ ਲਿਆ। ਰਸਾਤਲ ਰਸਾ ਜੋ ਭੂਮਾਰੂ ਬ੍ਰਹਮ ਹੈ ਉਹਨੇ ਤਾਈ ਤਲ ਹਿਰਦੇ ਅਸਥਾਨ ਦੇ ਚ ਪਾ ਲਿਆ, ਹਿਰਦੇ ਵਿਚ ਉਸ ਪਰਮੇਸ਼ਵਰ ਦੇ ਤਾਈ ਪ੍ਰਾਪਤ ਕਰ ਲਿਆ ਹੈ। ਇਸ ਪ੍ਰਕਾਰ ਦਾ ਆਨੰਦ ਉਹਨਾਂ ਨੂੰ ਪਾ ਲਿਆ ਹੈ।
ਕਹੋ ਕਬੀਰ ਪ੍ਰਗਟ ਭਈ ਖੇਡ,
ਕੁਦ ਕੁਦ ਚਰਿਆ ਰਸਾਤਲ ਪਾਏ। ਰਸਾ ਧਰਤੀ ਦਾ ਤਲਾ ਕੌਣ ਹੈ, ਧਰਤੀ ਦੀ ਨਿਆਈ ਕੌਣ ਹੈ, ਭੂਮਾ ਬ੍ਰਹਮ। ਤਲ ਅਸਥਾਨ ਹਿਰਦੇ ਚ ਉਹਨਾਂ ਨੂੰ ਪਾ ਲਿਆ, ਉਸ ਪਰਮੇਸ਼ਵਰ ਦਾ ਹੀ ਪਾ ਲਿਆ ਹੈ। ਰਸਾ ਰਸ ਰੂਪ ਜੋ ਬ੍ਰਹਮ ਹੈ ਉਸ ਨੂੰ ਹਿਰਦੇ ਰੂਪੀ ਸਥਾਨ ਚ ਪ੍ਰਾਪਤ ਕਰ ਲਿਆ ਹੈ। ਰਸਾ ਧਰਤੀ ਤਲ ਪਾਏ, ਧਰਤੀ ਆਦਿਕਾਂ ਦੇ ਜਿੰਨੇ ਪਦਾਰਥ ਹੈ ਉਹਨਾਂ ਸ਼ਬਦ ਅਨੁਸਾਰ ਤਲੇ ਪਾ ਦਵਾ ਦਿੱਤੇ ਹਨਗੇ, ਜਾਂ ਰਸਾ ਜਿਹੜੇ ਸ਼ਬਦ ਸਪਰਸ਼ ਉਪਰਸਾਂ ਦੇ ਵਿਸ਼ੇ ਹੈ ਉਹਨਾਂ ਅਨੁਸਾਰ ਸਿੰਘ ਜੀ ਤਲੀਆਂ ਦੇ ਥੱਲੇ ਸ਼ਬਦ ਅਨੁਸਾਰ ਉਹਨਾਂ ਦੀਆਂ ਦੇ ਪਾ ਦਿੱਤਾ ਹੈ, ਇਹਨੂੰ ਦਵਾ ਤਾਂ ਨਾਸ਼ ਕਰ ਲਿਆ ਹੈ।
ਕਹੋ ਕਬੀਰ ਪ੍ਰਗਟ ਭਈ ਖੇਡ,
ਸਰ ਕਬੀਰ ਜੀ ਕਹਿੰਦੇ ਨੇ ਇਸ ਪ੍ਰਕਾਰ ਬ੍ਰਹਮ ਵਿਦਿਆ ਕਰਕੇ ਇਹ ਜਿਹੜੀ ਖੇਡ ਹੈ ਸਾਰਾ ਸੰਸਾਰ ਸੱਚਾ ਪ੍ਰਤੀਤ ਹੁੰਦਾ ਸੀ, ਹੁਣ ਮਿੱਥਿਆ ਨਿਸ਼ਚੇ ਪ੍ਰਤੀਤ ਹੋਣ ਲੱਗ ਗਿਆ। ਇਹ ਖੇਡ ਪ੍ਰਗਟ ਹੋ ਗਈ ਹੈ।
ਲੀਲੇ ਕਉ ਚੂਗੈ ਨਿਤ ਭੇਡ,
ਕਹਿੰਦੇ ਅੱਗੇ ਲੀਲੇ ਪਦਾਰਥਾਂ ਨੂੰ ਭੇਡ ਬੁੱਧੀ ਜਿਹੜੀ ਚੁੰਘਦੀ ਰਹਿੰਦੀ ਸੀ ਹਰ ਵਕਤ, ਹੁਣ ਕਹਿੰਦੇ ਲੈ ਕੇ ਬ੍ਰਹਮਾਨੰਦ ਦੇ ਟਾਈਂ ਚੂਪ ਨਾ ਕਹਿ ਤ੍ਰਿਪਤ ਹੋ ਗਏ, ਨਿਤ ਸਰੂਪ ਦੇ ਨਾਲ ਭੇਟ ਮਿਲ ਕਰਕੇ, ਨਿਤ ਰੂਪ ਜੋ ਪਰਮੇਸ਼ਵਰ ਹੈ ਉਹਦੀ ਪ੍ਰਾਪਤੀ ਵਾਲੀ ਜੋ ਸੰਗਤ ਹੈ ਉਹਦਾ ਭੇਡ ਟੇ ਭੇਟ, ਇਹ ਸਵਰਨੀ ਅੱਖਰਣਗੇ ਟੈਂਕਾ ਠੱਠਾ ਡੱਡਾ ਢੱਡਾ ਆਦਿਕ ਸੋਨਤਾ ਪ੍ਰਤੀ ਉਸ ਬ੍ਰਹਮ ਦੇ ਨਾਲ ਭੇਟ ਮਿਲ ਕਰਕੇ ਸਤਸੰਗਤ ਦੁਆਰਾ ਹੁਣ ਚੂਪ ਨਾ ਕਹਿ ਤ੍ਰਿਪਤ ਹੋ ਗਏ, ਆਨੰਦ ਦੇ ਸਹਿਤ ਹੋ ਗਏ। ਇਸ ਪ੍ਰਕਾਰ ਉਹ ਲੈ ਕੇ ਬ੍ਰਹਮਾਨੰਦ ਤਾਈ ਪੁਨਾ ਤ੍ਰਿਪਤ ਹੋ ਗਏ ਹਾਂ, ਨਿਤ ਰੂਪ ਨੂੰ ਭੇਟ ਲਿਆ ਮਿਲ ਲਿਆ ਹੈ।
ਰਾਮ ਰਾਮਤ ਮਤ ਪ੍ਰਗਟੀ ਆਈ,
ਇਸ ਪ੍ਰਕਾਰ ਰਾਮ ਜੋ ਪਰਮੇਸ਼ਰ ਹੈ ਉਹਨੂੰ ਰਾਮਤ ਉਚਾਰਨੇ ਕਰਕੇ ਮਤ ਆਤਮ ਵਿਸ਼ੈਣੀ ਪ੍ਰਗਟ ਹੋਇਆ ਆਈ ਹੈ।
ਕਹੋ ਕਬੀਰ ਗੁਰ ਸੋਝੀ ਪਾਈ,
ਕਬੀਰ ਜੀ ਕਹਿੰਦੇ ਨੇ ਇਸ ਪ੍ਰਕਾਰ ਗੁਰਾਂ ਨੂੰ ਭਾਨੂੰ ਪਾਈ, ਸਾਨੂੰ ਸਰੂਪ ਦੀ ਸੋਝੀ ਪਾ ਦਿੱਤੀ ਹੈ। ਅਰਥ ਇਹ ਹੋਈ ਹੈ ਅਨਵੇ ਇਸ ਪ੍ਰਕਾਰ ਕਰਨਾ, ਕਹੋ ਕਬੀਰ ਗੁਰ ਸੋਝੀ ਪਾਈ। ਕਬੀਰ ਸਾਹਿਬ ਜੀ ਕਹਿੰਦੇ ਗੁਰਾਂ ਨੇ ਸੋਝੀ ਪਾਈ ਰਾਮ ਰਮਤ, ਰਾਮ ਨੂੰ ਰਮਿਆ ਹੋਇਆ ਜਾਣਿਆ ਜਦੋਂ ਇਹ ਮਤ ਗੁਰਮਤ ਹਿਰਦੇ ਦੇ ਅੰਦਰ ਪ੍ਰਗਟੀ ਆਈ ਪ੍ਰਗਟ ਹੋਇਆ ਆਈ। ਕਹੋ ਕਬੀਰ,
ਕਹੋ ਕਬੀਰ ਗੁਰ ਸੋਝੀ,
ਕਹੋ ਕਬੀਰ ਪ੍ਰਗਟ ਪਈ ਖੇਡ,
ਕਹੋ ਕਬੀਰ ਪ੍ਰਗਟ ਪਈ ਖੇਡ।
ਸਾਹਿਬ ਕਬੀਰ ਜੀ ਕਹਿੰਦੇ ਨੇ ਉਸ ਵੇਲੇ ਇਹ ਜਿਹੜੀ ਖੇਡ ਸੀ ਆਗਮੋ ਗੋਚਰ ਦੀ, ਗੁਪਤ ਰਹਿੰਦਾ ਸੀ ਸਾਰਿਆਂ ਦੇ ਅੰਦਰ, ਉਹਦੀ ਚੇਤਨ ਜਾਂ ਜਾਂ ਦੇਖਾਂ ਤਾਂ ਜੋਤ ਮਾਰੀ, ਇਹ ਐਸੀ ਖੇਡ ਪ੍ਰਗਟ ਹੋਈ, ਮਹਾਰਾਜ ਦੀ ਜੋਤ ਹੀ ਸਾਰਿਆਂ ਥਾਂ ਪ੍ਰਗਟ ਹੋਇਆ ਸੀ। ਕਬੀਰ ਸਾਹਿਬ ਜੀ ਕਹਿੰਦੇ ਹਨ ਲੇਲੇ ਕੋ ਚੂੰਗਾ ਨਿਤ ਭੇਡ, ਹੁਣ ਲੈ ਕੇ ਬ੍ਰਹਮਾਨੰਦ ਦੇ ਤਾਂ ਹੀ ਨਿਤਾ ਪਰਤੀ ਭੇਡ ਮਿਲ ਕਰਕੇ ਸੰਗਤ ਦੇ ਨਾਲ ਨਿਤ ਰੂਪ ਨੂੰ ਚੂਪ ਨਾ ਕਹਿ ਤ੍ਰਿਪਤ ਹੋ ਗਏ, ਰੱਜ ਗਏ ਹਾਂ ਅਗਾ ਗਏ ਹਾਂ। ਮਾਤਾ ਭੈਸਾ ਮੋਹਾ ਜਾਏ, ਅੱਗੇ ਝੂਟੇ ਨਹੀਂ ਅਮੋੜ ਹੋਇਆ ਮਨ ਸੰਸਾਰ ਚ ਤੁਰਿਆ ਫਿਰ ਰਿਹਾ ਸੀ, ਹੁਣ ਕਹਿੰਦੇ ਸਾਹ ਭੈ ਦੇ ਸਹਿਤ ਹੋ ਗਿਆ, ਅਤੇ ਮੋਹਾ ਨਿਰਮੋਹ ਸਥਾਨ ਹੈ ਜੋ ਉਹ ਸਰੂਪ ਦਾ ਆਨੰਦ ਤਰ ਤੀਬਰ ਤਰ ਤਮ ਵਿਰਾਗ ਰੂਪੀ ਉਸ ਅਮੋਹ ਅਵਸਥਾ ਚ ਜਾ ਕਰਕੇ ਉਸ ਜਗ੍ਹਾ ਚ ਮਾਤਾ ਮਸਤ ਹੋ ਗਿਆ ਹੈ। ਕੁਦ ਕੁਰ ਚੈਰ ਸਤਲ ਪਾਏ, ਹੁਣ ਕੁਦ ਕੇ ਦੇਹ ਮਾਨ ਵੱਲੋਂ ਸਥੂਲ ਵੱਲੋਂ, ਕੁਦ ਕਰਕੇ ਸੂਖਮ ਦੇ ਮਾਨ ਵੱਲੋਂ, ਕੁਦ ਕੇ ਕਾਰਨ ਦੇ ਮਾਨ ਵੱਲੋਂ ਚਲਾ ਤੁਰਿਆ ਪਰ ਵਿੱਚ ਪਹੁੰਚ ਗਿਆ ਹੈ। ਰਸਾ ਜੋ ਭੂਮਾ ਰੂਪ ਸ਼ੁੱਧ ਬ੍ਰਹਮ ਹੈ ਉਸ ਨੂੰ ਤਲ ਹਿਰਦੇ ਰੂਪੀ ਸਥਾਨ ਚ ਪਾ ਲਿਆ ਹੈ, ਅਤੇ ਫੇਰ ਉਸ ਨੂੰ ਪਾ ਕੇ ਕਹਿੰਦੇ ਗਦ ਹਾ ਚਰੈ, ਗਦ ਰੋਗ ਜਿਹੜੇ ਹਾ ਨਾਸ ਹੋ ਗਏ ਹੈ, ਅਤੇ ਚਰੈ ਵਿਚਰਦੇ ਹੈ ਹਰੀ ਅੰਗੂਰੀ, ਹਰੀ ਜੋ ਅੰਗ ਪਿਆਰਾ ਉਸਦੇ ਹਿਰਦੇ ਵਿੱਚ ਉਸੇ ਵਿੱਚ ਵਿਚਰਦੇ ਹੈ। ਨਿਤ ਉੱਠ ਹਾਸਾ ਹੀਂਗਾ ਮਰੈ, ਨਿਤ ਸੰਸਾਰ ਦੀ ਨਿਤਾ ਹੀ ਉੱਠ ਗਈ ਹੈ, ਹਾਸਾ ਪ੍ਰਮਾਨੰਦ ਨੂੰ ਲੈ ਕੇ ਪ੍ਰਸੰਨ ਹੁੰਦੇ ਹੈ, ਹੀਂਗਾ ਹੰਕਾਰ ਮਰ ਚੁੱਕਾ ਹੈ ਉਹਨਾਂ ਦਾ। ਇਸ ਪ੍ਰਕਾਰ ਦਦਕੈ ਭੋਲੇ ਬਰੋਲੇ ਨੀਰ, ਅੱਗੇ ਕਹਿੰਦੇ ਪਾਣੀ ਰਿੜਕਈ ਸਕਾਮ ਕਰਮਾਂ ਨੂੰ ਭੋਲੇ ਭੁਲਾ ਦਿੱਤਾ ਹੈ, ਤੇ ਦਦਕੈ ਬਰੋਲੇ ਨਿਸਕਾਮ ਕਰਮਾਂ ਰੂਪੀ ਦਹੀਂ ਨੂੰ ਰਿੜਕ ਕਰਕੇ ਉਹਦੇ ਚੋਂ ਬਰੋਲਾ ਰਿੜਕ ਕਰਕੇ ਬ੍ਰਹਮਾਨੰਦ ਨੂੰ ਮੱਖਣ ਕੱਢਦੇ ਹੈ। ਐਸੋ ਅਚਰਜ ਦੇਖਿਓ ਕਬੀਰ, ਇਹੋ ਜਿਹਾ ਅਚਰ ਰੂਪ ਕਬੀਰ ਜੀ ਕਹਿੰਦੇ ਮੈਂ ਵੇਖਿਆ। ਇਹ ਅਰਥ ਅਨਵੇ ਕਰਨਾ, ਇਸ ਪ੍ਰਕਾਰ ਅਰਥ ਸਮਝਣੇ। ਚਲੋ ਜੀ।